ਸ਼ਲੋਕ ਮਹੱਲਾ ਤੀਜਾ। ਬਾਬੀਹਾ ਗੁਣਵੰਤੀ ਮਹਿਲ ਪਾਇਆ, ਔਗੁਣਵੰਤੀ ਦੂਰ, ਅੰਤਰ ਤੇਰੇ ਹਰ ਵਸੈ, ਗੁਰਮੁਖੀ ਸਦਾ ਹਜ਼ੂਰ।
ਬਾਬੀਹਾ ਨੂੰ ਸੰਬੋਧਨ ਕੀਤਾ, ਇਹ ਬਾਬੀਹਾ ਗੁਣਵੰਤੀ ਹੈ, ਜਿਹੜੀ ਗੁਣਾ ਇਹਦੇ ਚ ਗੁਣ ਹੈ, ਗੁਣਾ ਵਾਲੀ ਹੈ, ਜਿਹੜੀ ਬੁੱਧ ਹੁਮੇਕ ਬੁੱਧੀ ਨੂੰ ਮਹਿਲ ਮਿਲਦਾ ਹੁੰਦਾ, ਔਗਣਵੰਤੀ ਦਾ ਦੂਰੇ ਰਹਿੰਦੀ ਹੈ ਘਰ ਤੋਂ, ਉਹ ਤਾਂ ਪ੍ਰਦੇਸ਼ ਹੀ ਰਹਿੰਦੀ ਹੈ, ਮਾਇਆ ਚ, ਮਾਇਆ ਪ੍ਰਦੇਸ਼ ਹੈ ਨਾ, ਉਹ ਦੁੱਖ ਸਾਗਰ ਤੇ ਰਹਿੰਦੀ ਹੈ, ਭਵ ਸਾਗਰ ਤੇ, ਸੁਖ ਸਾਗਰ ਨਹੀਂ ਜਾ ਸਕਦੀ, ਸੁਖ ਸਾਗਰ ਮਹਿਲ ਹੈ। ਗੁਣਵੰਤੀ ਨੇ ਮਹਿਲ ਪਾ ਲਿਆ, ਉਹ ਮਹਿਲ ਤੇ ਮਹੱਲਾ ਬਣਦਾ, ਫਿਰ ਮਹੱਲਾ ਪਹਿਲਾ, ਮਹੱਲਾ ਦੂਜਾ, ਸਾਹਿਬ ਮਹਿਲ ਨੂੰ ਪਤਾ ਨੀ ਕੀ ਸਿੱਧ ਕਰਨ, ਸਿੱਧੀ ਗੱਲ ਹੈ ਨਾਲੇ, ਜਗ੍ਹਾ ਜਗ੍ਹਾ ਲਿਖੀ। ਅੰਤਰ ਤੇਰੇ ਹਰ ਵਸਾ, ਤੇਰੇ ਅੰਦਰ ਹਰ ਵਸਦਾ, ਗੁਰਮੁਖੀ ਸਦਾ ਹਜ਼ੂਰ, ਗੁਰਮੁਖਾਂ ਦੇ ਹਜ਼ੂਰ ਨਜ਼ਰ ਰਹਿੰਦਾ, ਗੁਰਮੁਖਾਂ ਨੂੰ ਦੀਦਾ ਹੁੰਦਾ, ਹਜ਼ੂਰ ਦਾ ਮਤਲਬ ਹੈ ਜਿਹੜਾ ਸਾਹਮਣੇ ਹੋਵੇ, ਗੁਰਮੁਖਾਂ ਵਾਸਤੇ ਪ੍ਰਗਟ ਹੁੰਦਾ, ਦੀਦਾ ਹੁੰਦਾ, ਉਹਨਾਂ ਨੂੰ ਪ੍ਰਤੱਖ ਹੁੰਦਾ, ਇਹਨੂੰ ਵੀ ਪ੍ਰਤੱਖ ਹੋ ਸਕਦਾ ਜੇ ਗੁਣਵੰਤੀ ਹੋ ਜਾਵੇ, ਗੁਣਵੰਤੀ ਗੁਰਮੁਖ ਹੋ ਜਾਵੇ, ਇਹਨੂੰ ਵੀ ਹਜ਼ੂਰ ਨਜ਼ਰ ਹੋ ਜਾਵੇ।
ਕੂਕ ਪੁਕਾਰ ਨਾ ਹੋਵੇ, ਨਦਰੀ ਨਦਰ ਨਿਹਾਲ, ਨਾਨਕ ਨਾਮ ਰਤੇ ਸਹਿਜੇ ਮਿਲੇ, ਸ਼ਬਦ ਗੁਰੂ ਕੈ ਕਾਲ।
ਕੂਕ ਪੁਕਾਰ ਨਾ ਹੋਵੇ, ਕੂਕ ਪੁਕਾਰ ਕੀ ਹੈ, ਹੈ ਤੋਬਾ ਜਿਹੜੀ ਕਰਦੇ ਨੇ ਮਾਇਆ ਵਾਸਤੇ, ਮਾਇਆ ਵਾਸਤੇ ਹੈ ਤੋਬਾ ਵੀ, ਜੇ ਸਰੀਰ ਕੋਈ ਦੁੱਖ ਰੋਗ ਹੈ ਜਾਂ ਕੋਈ ਜ਼ੁਲਮ ਵੀ ਹੈ, ਜਿਵੇਂ ਖੋਪਰੀਆਂ ਲੈ ਗਈਆਂ ਤੱਤੀ ਟੱਬੀ ਤੇ ਬੈਠਣਾ, ਉੱਥੇ ਵੀ ਹੈ ਤੋਬਾ ਨੀ ਕਰਦੇ, ਸ਼ਾਂਤ ਬੈਠੇ ਰਹਿੰਦੇ ਨੇ। ਕੂਕ ਪੁਕਾਰ ਕਿਸੇ ਕਿਸਮ ਦੀ ਵੀ ਨਹੀਂ, ਭਾਣੇ ਦੀ ਕੂਕ ਪੁਕਾਰ ਕਾਹਦੀ ਹੈ ਜਿਹਨੇ ਭਾਣੇ ਚ ਰਹਿੰਦੇ, ਨਜ਼ਰੀ ਨਜ਼ਰ ਨਿਹਾਲ, ਔਰ ਮੇਰੇ ਦੀ ਨਿਗਾਹ ਉਹਨਾਂ ਤੇ ਹੈ ਜਿਹੜਾ ਹੈ ਦੁੱਖ ਨੂੰ ਵੀ ਦਾਰੂ ਸਮਝਦੇ ਨੇ, ਪਰ ਨਿਹਾਲ ਹੋ ਜਾਂਦੇ ਨੇ, ਨਿਹਾਲ ਰਹਿੰਦੇ ਨੇ, ਉਹਦੀ ਮਿਹਰ ਸਮਝਦੇ ਨੇ, ਸਭ ਕੁਛ ਉਹਦੀ ਮਿਹਰ ਹੈ ਸਦਾ ਹੀ, ਇਸ ਕਰਕੇ ਉਹਦੀ ਕਿਰਪਾ ਨਾਲ ਉਹ ਨਿਹਾਲ ਹੀ ਰਹਿੰਦੇ ਨੇ। ਨਾਨਕ ਨਾਮ ਰੱਤੇ ਸਹਿਜੇ ਮਿਲੇ, ਸ਼ਬਦ ਗੁਰੂ ਕੈ ਕਾਲ, ਜਿਹੜੇ ਨਾਮ ਦਾ ਰੰਗ ਚੜ ਜਾਂਦਾ, ਨਾਮ ਦੇ ਰੰਗ ਚ ਰੰਗੇ ਜਾਂਦੇ ਨੇ, ਉਹ ਟਿਕ ਕੇ ਆਪਣੇ ਮੂਲ ਨੂੰ ਮਿਲ ਜਾਂਦੇ ਨੇ, ਸਹਿਜੇ ਮਿਲੇ ਟਿਕ ਜਾਂਦੇ ਨੇ, ਜਾਗਰਤ ਅਵਸਥਾ ਚ ਹੋ ਜਾਂਦੇ ਨੇ, ਜਾਗਦੇ ਦਾ ਸੁਪਨਾ ਹੁੰਦਾ ਹੀ ਨਹੀਂ, ਜਿਹੜਾ ਜਾਗ ਪੈਂਦਾ ਉਹਦੇ ਬਾਅਦ ਉਹਦਾ ਸੁਪਨਾ ਹਮੇਸ਼ਾ ਲਈ ਬੰਦ ਹੋ ਜਾਂਦਾ। ਸਹਿਜੇ ਮਿਲੇ ਸ਼ਬਦ ਗੁਰੂ ਕੈ ਕਾਲ, ਜਿਹੜਾ ਸ਼ਬਦ ਗੁਰੂ ਹੈ ਉਹਦੀ ਘਲ ਨੂੰ ਬਣਦੇ ਨੇ, ਫਿਰ ਸ਼ਬਦ ਗੁਰੂ ਨਾਲ ਜੁੜ ਜਾਂਦੇ ਨੇ, ਫਿਰ ਨਾਮ ਦਾ ਵਿਖਿਆਨ ਕਰਦੇ ਨੇ, ਨਾਮ ਦਾ ਵਿਖਿਆਨ ਹੈ ਘਲ।
ਇੱਥੇ ਸ਼ਬਦ ਸਿਹਾਰੀ ਨਾਲ ਆਇਆ, ਸ਼ਬਦ ਗੁਰੂ ਕੀ ਅਰਥ ਬਣਨਗੇ ਜੀ?
ਗੁਰੂ ਦੇ ਸ਼ਬਦ ਨਾਲ ਜੁੜ ਕੇ ਘਲ ਨਾਲ ਘਲਦੇ ਨੇ।
ਠੀਕ ਹੈ, ਗੁਰੂ ਦਾ ਸ਼ਬਦ ਹੈ ਜਿਹੜਾ ਜਿਹੜਾ ਹੁਕਮ ਹੈ।
ਹਾਂ
ਠੀਕ ਹੈ, ਗੁਰਬਾਣੀ ਹੋ ਗਈ ਹੈ ਜੀ ਉਹੀ?
ਹਾਂ ਗੁਰਬਾਣੀ ਤਾਂ ਰੱਖਦੇ ਨੇ ਨਾ ਉਹ।
ਅੱਛਾ ਜੀ,
ਗੁਰਬਾਣੀ ਫਿਰ ਤਾਂ ਉਪਦੇਸ਼ ਕਰਦੇ ਨੇ।
ਅੱਛਾ, ਗੁਰਬਾਣੀ ਉਪਦੇਸ਼ ਹੈ।
ਹਾਂ ਇਹ ਉਪਦੇਸ਼। ਹਾਂਜੀ,
ਮਹੱਲਾ ਤੀਜਾ। ਬਾਬੀਹਾ ਬੇਨਤੀ ਕਰੇ, ਕਰ ਕਿਰਪਾ ਦਿਓ ਜੀ ਦਾਨ, ਜਲ ਬਿਨ ਪਿਆਸ ਨਾ ਉਤਰੈ, ਛੁਟਕ ਜਾਹੇ ਮੇਰੇ ਪ੍ਰਾਣ।
ਬਾਬੀਹਾ ਬੇਨਤੀ ਕਰਦਾ ਹੈ, ਕਰ ਕਿਰਪਾ ਦਿਓ ਜੀ ਦਾਨ, ਮੇਰੇ ਤੇ ਕਿਰਪਾ ਕਰੋ, ਕਿਰਪਾ ਕਰਕੇ ਮੈਨੂੰ ਜੀਵਨ ਦਾਨ ਦਿਓ, ਸਭ ਜੀਵਨ ਦਿਓ, ਤੇ ਜੰਮਣ ਮਰਨਾ ਜਿਹੜਾ ਹੈਗਾ ਇਹ ਤੇ ਛੁਟਕਾਰਾ ਹੋ ਜਾਵੇ। ਜਲ ਬਿਨ ਪਿਆਸ ਨਾ ਉਤਰੈ, ਜਿਹੜਾ ਰਾਮ ਉਦਕ ਹੈ, ਜਿਹੜਾ ਉਪਰਤ ਜਲ ਹੈ, ਕਿਆ ਨੰਬਰ ਪੈ ਜਿਹੜਾ, ਇਹਦੇ ਬਿਨਾਂ ਪਿਆਸ ਨਹੀਂ ਉਤਰਦੀ, ਉਹ ਕਿਸੇ ਚੀਜ਼ ਨਾਲ ਪਿਆਸ ਨਹੀਂ ਉਤਰਦੀ। ਪਿਆਸ ਕਿਹਦੀ ਹੈ? ਮਨ ਦੀ ਪਿਆਸ ਹੈ, ਸਰੀਰ ਦੀ ਪਿਆਸ ਦੀ ਹੈ, ਸਰੀਰ ਦੀ ਪਿਆਸ ਦੀ ਹੋਰ ਚੀਜ਼ ਹੈ, ਮਨ ਦੀ ਜਿਹੜੀ ਭੁੱਖ ਆ ਪਿਆਸ ਇੱਕੋ ਗੱਲ, ਦਿਸ ਲੋ ਭੁੱਖ ਸਭ ਉਤਰੈ, ਇਹ ਨਾਮ ਨਾਲ ਉਤਰਦੀ ਹੈ। ਛੁਟਕ ਜਾਣਗੇ ਮੇਰੇ ਪ੍ਰਾਣ, ਮੇਰੇ ਪ੍ਰਾਣ ਛੁਟਕ ਜਾਣਗੇ, ਤੇ ਹਵਾ ਸਾਹ ਬੰਦ ਹੋ ਜੂਗਾ, ਇਹ ਸਾਹ ਬੰਦ ਹੋਣ ਤੇ ਪਹਿਲਾਂ ਪਹਿਲਾਂ ਹੀ ਮੈਨੂੰ ਸ਼ਬਦ ਗੁਰੂ ਨਾਲ ਜੋੜ ਲੈ, ਫਿਰ ਸਰੀਰ ਦੀ ਲੋੜ ਨਹੀਂ ਰਹਿੰਦੀ, ਫਿਰ ਸਰੀਰ ਤੇ ਬਿਨਾਂ ਵੀ ਜਿਉਂਦਾ ਰਹਿੰਦਾ, ਪਰ ਜਾਗਰਤ ਅਵਸਥਾ ਹੀ ਜਿਉਂਦਾ, ਅਸਲ ਦੇ ਵਿੱਚ ਜਾਗਣਾ ਹੀ ਜਿਉਣਾ, ਸਤ ਜਾਗਣਾ ਸਤ ਜਿਉਣਾ ਇੱਕੋ ਗੱਲ।
ਠੀਕ ਹੈ, ਇਹ ਫਿਰ ਰਾਮ ਉਦਕ ਹੈ ਜੀ, ਜਲ ਬਿਨ ਪਿਆਸ ਨਾ ਉਤਰੇ ਹੈ ਜੀ।
ਹਾਂਜੀ ਹਾਂ, ਰਾਮ ਉਦਕ।
ਇਹ ਰਾਮ ਉਦਕ ਫਿਰ ਗਿਆਨ ਦਾ ਹੀ ਪ੍ਰਤੀਕ ਹੈ ਜੀ।
ਇਹ ਗਿਆਨ ਅਮਰਤ ਹੈ ਅਸਲ ਚ। ਰਾਮ ਨਾਮ ਦੀ ਗੱਲ ਕੀਤੀ ਹੈ ਕਬੀਰ ਨੇ, ਉਹ ਕਹਿੰਦਾ ਰਾਜਾ ਰਾਮ ਨਾਮ ਹੋ ਰਿਹਾ ਬ੍ਰਹਮ ਗਿਆਨ ਕਵੀ ਨੇ ਜਦ ਕਬੀਰ ਨੇ ਦਿੱਤੀ ਸੀ। ਰਾਮ ਨਾਮ ਹੈ ਰਾਮ ਉਦਕ।
ਤੂੰ ਸੁਖਦਾਤਾ ਬੇਅੰਤ ਹੈ, ਗੁਣਦਾਤਾ ਨਿਧਾਨ, ਨਾਨਕ ਗੁਰਮੁਖੀ ਬਖਸ਼ ਲਏ, ਅੰਤ ਬੇਲੀ ਹੋਏ ਭਗਵਾਨ।
ਤੂੰ ਸੁਖਦਾਤਾ ਬੇਅੰਤ ਹੈ, ਤੂੰ ਸੁਖਦਾਤਾ ਹੈ, ਤੇਰਾ ਕਦੇ ਅੰਤ ਨਹੀਂ ਹੈ। ਬੇਅੰਤ ਹੈ ਤੂੰ, ਤੇਰੇ ਗੁਣਾਂ ਦਾ ਅੰਤ ਨਹੀਂ ਹੈ, ਤੇਰੇ ਕਿਸੇ ਵੀ ਪੱਖ ਤੋਂ ਤੇਰਾ ਅੰਤ ਨਹੀਂ ਹੈ। ਗੁਣਦਾਤਾ ਨਿਧਾਨ, ਗੁਣਦਾਤਾ ਹੈ, ਗੁਣਾਂ ਦਾ ਖਜ਼ਾਨਾ ਹੈ, ਸਾਰੇ ਖਜ਼ਾਨੇ ਹੀ ਸੰਭਾਲ ਕੇ ਤੂੰ ਹੈ, ਚਾਹੇ ਉਹ ਮਾਇਆ ਦੇ ਨੇ ਚਾਹੇ ਉਹ ਗਿਆਨ ਦੇ ਨੇ। ਗੁਣਦਾਤਾ ਨਿਧਾਨ, ਨਾਨਕ ਗੁਰਮੁਖੀ ਬਖਸ਼ ਲੈ, ਅੰਤ ਬੇਲੀ ਹੋਏ ਭਗਵਾਨ। ਨਾਨਕ ਕਹਿੰਦਾ ਗੁਰਮੁਖ ਨੇ ਜਿਹੜੇ ਉਹ ਬਖਸ਼ ਲੈਣੇ, ਤੂੰ ਉਹ ਬਖਸ਼ੇ ਹੋਏ ਹੁੰਦੇ ਨੇ। ਜੇ ਗੁਰਮੁਖ ਬਣ ਜਾਵੇ, ਗੁਰਮੁਖੀ ਵਿਰਤੀ ਧਾਰਨ ਕਰ ਲਵੇ, ਸੰਸਾਰ ਤਿਆਗ ਦੇਵੇ, ਤੇਰੇ ਭਾਣੇ ਚੱਲੇ, ਉਹ ਤੇ ਬਖਸ਼ਿਸ਼ ਹੋ ਜਾਂਦੀ ਹੈ ਤੇਰੀ, ਅੰਤ ਬੇਲੀ ਹੋਏ ਭਗਵਾਨ। ਅੰਤ ਦੇ ਸਮੇਂ ਭਗਵਾਨ ਉਹਦਾ ਬੇਲੀ ਬਣਦਾ, ਉਹਦਾ ਸਾਥੀ ਬਣਦਾ, ਉਹਦਾ ਸਹਾਇਕ ਬਣਦਾ, ਉਹਦਾ ਮਦਦਗਾਰ ਬਣਦਾ।
ਭਗਵਾਨ ਨੇ ਇੱਥੇ ਕਿਹਨੂੰ ਕਿਹਾ ਜੀ ਫਿਰ?
ਆਪਣਾ ਮੂਲ ਹੈ ਭਗਵਾਨ, ਉਹਨਾਂ ਹੀ ਸਾਥ ਦੇਣਾ, ਹੋਰ ਕਿਹਨੂੰ ਦੇਣਾ?
ਅੱਛਾ, ਪਰਮੇਸ਼ਰ ਵਾਸਤੇ ਤਾਂ ਨਹੀਂ ਕਿਹਾ ਹੋਇਆ ਨਾ?
ਪਰਮੇਸ਼ਰ ਦਾ ਸ਼ਬਦ ਦੇ ਰੂਪ ਚ ਹੈ।
ਠੀਕ ਹੈ ਜੀ।
ਬਗਲਾ ਇਹਨੂੰ ਪਰਮਹੰਸ ਨੇ ਲੈ ਕੇ ਉੜਨਾ ਆਪਣੇ ਨਾਲ। ਹਾਂ, ਬਗਲਾ ਰਹੰਸ ਹੈ ਕੌਣ ਨੇ?
ਠੀਕ ਹੈ ਜੀ। ਔੜੀ ਆਪੇ ਜਗਤ ਉਪਾਇਕ ਹੈ, ਗੁਣ ਔਗਣ ਕਰੇ ਵਿਚਾਰ, ਤ੍ਰੈਗੁਣ ਸਰਵ ਜੰਜਾਲ ਹੈ, ਨਾਮ ਨਾ ਧਰੇ ਪਿਆਰ।
ਜਗਤ ਆਪੇ ਪੈਦਾ ਕੀਤਾ, ਗੁਣ ਔਗਣ ਕਰੇ ਵਿਚਾਰ, ਗੁਣਾ ਔਰ ਔਗਣਾ ਦੀ ਵਿਚਾਰ ਕਰਦਾ। ਪਰਮੇਸ਼ਰ ਨੇ ਗੁਣਾ ਔਰ ਔਗਣਾ ਦੀ ਵਿਚਾਰ ਕਰਦੇ, ਹੋਰ ਕੁਛ ਨਹੀਂ ਹੈ। ਜੇ ਗੁਣਵੰਤ ਨੇ ਉਹਨਾਂ ਨੂੰ ਐਂਟਰੀ ਹੈ, ਜਿੰਨਾ ਚਿਰ ਕੋਈ ਔਗਣ ਥੋੜਾ ਬਹੁਤਾ ਵੀ ਹੈ, ਉਹਨਾਂ ਚਿਰ ਸੱਚਖੰਡ ਚ ਐਂਟਰੀ ਦੀ ਗੁਣ ਔਗਣ ਦੀ ਗੱਲ ਹੈ, ਹੋਰ ਗੱਲ ਕੁਛ ਵੀ ਨਹੀਂ। ਗੁਣ ਔਗਣ ਕਰੇ ਵਿਚਾਰ, ਤੈ ਗੁਣ ਸਰਬ ਜੰਜਾਲ ਹੈ, ਮਾਇਆ ਦੇ ਤਿੰਨੇ ਗੁਣ ਨੇ ਜਿਹੜੇ, ਤੇ ਜੰਜਾਲ ਹੈ। ਔਰ ਇਹਦੀਆਂ ਸਿੱਧੀਆਂ ਜਿਹੜੀਆਂ ਕਹਿੰਦੇ ਨੇ, ਉਹ ਜੰਜਾਲ ਹੈ, ਮਾਇਆ ਦੇ ਵਿੱਚ ਨੇ ਉਹ। ਨਾਮ ਨਾ ਧਰੇ ਪਿਆਰ, ਉਹ ਜਿਹੜੇ ਤਿੰਨਾਂ ਗੁਣਾਂ ਦੇ ਵਿੱਚ ਨੇ, ਤੈ ਗੁਣ ਮਾਇਆ ਚ ਨੇ, ਉਹਨਾਂ ਦਾ ਨਾਮ ਨਾਲ ਸੱਚ ਨਾਲ ਪਿਆਰ ਨਹੀਂ ਹੁੰਦਾ। ਸੱਚ ਦੀ ਉਹਨਾਂ ਨੂੰ ਭੁੱਖ ਨਹੀਂ ਹੁੰਦੀ, ਉਹਨਾਂ ਨੂੰ ਰਾਜ ਮਾਲ ਇਹਦੀ ਭੁੱਖ ਹੁੰਦੀ ਹੈ। ਇਹਦਾ ਹੀ ਮਨ ਸ਼ੋਰ ਹੁੰਦਾ, ਉਹਨਾਂ ਦੇ ਰਾਜ ਮਾਲ ਮਨ ਸ਼ੋਰ, ਇਹਦਾ ਦਾ ਸ਼ੋਰ ਹੁੰਦਾ। ਹਾਂਜੀ,
ਠੀਕ ਹੈ ਜੀ। ਆਪੇ ਜਗਤ ਪਾਇਕ ਹੈ, ਇਹ ਵੀ ਇਹ ਪਰਮੇਸ਼ਰ ਵਾਸਤੇ ਆ ਰਿਹਾ ਜੀ?
ਹਾਂ, ਜਗਤ ਤਾਂ ਉਹਦੇ ਪੈਦਾ ਕੀਤਾ।
ਠੀਕ ਹੈ ਜੀ।
ਨਹੀਂ ਤਾਂ ਜਗਤ ਦੇ ਵਿੱਚ ਹੈ।
ਠੀਕ ਹੈ, ਜਿਹੜਾ ਹੁਣ ਗੁਣ ਔਗਣ ਕਰੇ ਵਿਚਾਰ ਹੈ, ਇਹ ਫਿਰ ਧਰਮ ਰਾਏ ਹਰਕਾ ਕੀ ਆ, ਇਸ ਤਰ੍ਹਾਂ ਵੀ ਗੱਲ ਹੈਗੀ ਆ?
ਖਰੇ ਖਜ਼ਾਨੇ ਪਾਈਆਂ, ਫੋਟੇ ਸਿੱਧੀਆਂ ਬਾਰ ਬਾਰ।
ਇਹ ਵਿਚਾਰ ਕਦੋਂ ਹੁੰਦੀ ਹੈ? ਵਿਚਾਰ ਮਰਨ ਤੋਂ ਬਾਅਦ ਹੁੰਦੀ ਹੈ ਕਿ ਹੁਣੇ ਹੋਈ ਜਾ ਰਹੀ, ਨਾਲ ਦੀ ਨਾਲ?
ਨਾਲ ਦੀ ਨਾਲ ਵੀ ਹੋਈ ਜਾ ਰਹੀ ਹੈ, ਬਾਅਦ ਵੀ ਇਹੀ ਹੋਣਾ ਭਾਈ, ਇੰਨਾ ਰਹਿੰਦਾ। ਆ ਤੈਨੂੰ ਵੀ ਪਤਾ ਹੀ ਹੁੰਦਾ, ਉਹ ਕਹਿੰਦਾ ਤੁਸੀਂ ਝਾਕ ਕੇ ਦੇਖ ਲੈ ਆਪਣੇ ਅੰਦਰ, ਸਹੀ ਹੁੰਦਾ ਸਭ ਨੂੰ।
ਪਰ ਉਹ ਵਿਚਾਰ ਕੌਣ ਕਰ ਰਿਹਾ ਗੁਣ ਤੇ ਅਵਗੁਣ ਦੀ?
ਉਹ ਹਰੇ ਕਹਿੰਦਾ, ਮਨ ਤਾਂ ਦਲੀਲਾਂ ਦਿੰਦਾ, ਮਨ ਤਾਂ ਦੁੱਧ ਲੈਵਲ ਤੇ ਤਾਂ ਦਲੀਲਾਂ ਦਿੰਦੇ ਆਪਾਂ ਵੀ, ਮੈਂ ਸੱਚਾ ਜਾਂ ਇਮਾਨਦਾਰੀ ਤੇ ਆਪ ਆ ਜਾਂਦਾ ਫਿਰ ਹਰੇ, ਕਿ ਬੇਈਮਾਨੀ ਤੇ ਰਹਿੰਦਾ ਫਿਰ ਹਰੇ ਜੀ। ਉਹੀ ਰਾਮ ਆ, ਉਹੀ ਰਾਵਣ। ਉਹ ਤਾਂ ਜੇ ਔਗਣਾਂ ਦੇ ਖੜਾ ਤਾਂ ਰਾਵਣ, ਔਗਣ ਛੱਡ ਤੇ ਰਾਮ ਹੋ ਗਿਆ ਫਿਰ ਕੀ? ਫਿਰ ਉਹ ਤਾਂ ਇੱਕੋ ਹੀ ਗੁਣ ਔਗਣਾਂ ਦੀ ਉਹ ਗੱਲ ਹੈ। ਦੂਆ ਨਾਂ ਲੱਗ ਜਾਂਦਾ ਉਹਦੇ ਨਾਲ, ਔਗਣਵੰਤੀ ਵਾਲਾ ਨਾਂ ਲੱਗ ਜਾਂਦਾ, ਜੇ ਗੁਣ ਨੇ ਤਾਂ ਗੁਣਗੁੰਤੇ ਵਾਲਾ ਨਾਂ ਲੱਗ ਜਾਂਦਾ।
ਕਿਤੇ ਵੀ ਇਹ ਪ੍ਰਭ ਦੀ ਗੱਲ ਆ ਰਹੀ, ਪ੍ਰਭ ਨੇ ਹੀ ਜਗਤ ਪਾਇਆ ਆਪਣਾ, ਤੇ ਉਹ ਗੁਣ ਅਵਗੁਣ ਦੀ ਵਿਚਾਰ ਵੀ ਫਿਰ ਪ੍ਰਭ ਹੀ ਕਰ।
ਜਗਤ ਵੀ ਨਾ ਪਾ ਸਕਦਾ ਪ੍ਰਭ, ਅੱਜ ਵੀ ਪੈਦਾ ਕਰ ਸਕਦਾ ਪ੍ਰਭ, ਚੰਦ ਸੂਰਜ ਵੀ ਪੈਦਾ ਕਰ ਲੈ, ਉਹ ਨਹੀਂ ਨਾ ਕਰ ਸਕਦਾ,
ਪਰ ਆਪਣਾ ਸਰੀਰ ਇਹ ਆਪ ਬਣਾ ਸਕਦਾ।
ਹਾਂ ਬਸ ਇੰਨਾ, ਮਾਇਆ ਚ ਰੜ ਸਕਦਾ, ਬੜੀ ਬੜਾਈ ਮਾਇਆ ਮਿਲੂਗੀ ਤਾਂ ਹੀ ਲੜੂਗਾ।
ਤੇ ਮਾਇਆ ਚ ਤ੍ਰੈਗੁਣ ਹੈ ਸਾਰੇ? ਹਾਂਜੀ,
ਹਾਂ ਮਾਇਆ ਤ੍ਰੈਗੁਣ, ਮਾਇਆ ਦੇ ਵਿੱਚ ਤ੍ਰੈਗੁਣ।
ਜਿਹੜਾ ਨਾਮ ਨਾ ਧਰੇ ਪਿਆਰ ਹੈ, ਮਾਇਆ ਤੋਂ ਤੋੜਨ ਦੀ ਗੱਲ ਹੈ ਜੀ।
ਉਹ ਸਾਰੀਆਂ ਮੱਤਾਂ ਮਾਇਆ ਦੇ ਨਾਲ ਰਿੰਦੀਆਂ ਸਿੱਧੀਆਂ ਜਿਹੜੇ ਦਿੰਦੇ ਮਾਇਆ ਹੀ ਆ। ਸੰਤ ਜਿੰਨਾ ਪ੍ਰਚਾਰ ਕਰਦੇ ਨੇ ਮਾਇਆ ਦਾ ਹੀ ਆ, ਅਸੀਂ ਜਿਹੜੀਆਂ ਅਰਦਾਸਾਂ ਕਰਦੇ ਆ ਅਖੰਡ ਪਾਠ ਮਾਇਆ ਹੀ ਆ। ਗੱਲੇ ਮਾਇਆ ਤੇ ਖੜੀਆਂ ਇੰਨਾ ਗੁਣਾ ਤੇ ਬਾਹਰ ਦੀ ਤਾਂ ਗੱਲ ਹੈ ਜੀ, ਆਪਣੇ ਵੀ ਨਹੀਂ ਹੈ। ਕੋਈ ਗੁਰਮੁਖ ਪਹਿਲਾਂ ਹੋਊਗਾ, ਬੱਲੇ ਬੱਲੇ ਹੈਗੇ ਨੇ, ਪਰ ਉਹ ਚੁੱਪ ਨੇ।
ਭੀੜ ਚ ਸਿਆਣੇ ਨੀ ਹੁੰਦੇ।
ਹਾਂਜੀ ਹਾਂਜੀ,
ਤੇ ਸਿਆਣਿਆਂ ਦੀ ਭੀੜ ਨੀ ਹੁੰਦੀ।
ਉਹ ਫਿਰ ਆਪਾਂ ਨੂੰ ਵੀ ਹੁਣ ਜਦ ਅਰਥ ਕਰਦੇ ਆ ਤਾਂ ਹੁਣ ਬੋਲਣਾ ਪੈਂਦਾ ਨੀ, ਲੋੜ ਕੀ ਸੀ ਬੋਲਣ ਦੀ, ਦੇਖਦੇ ਹੀ ਤੁਰੇ ਆਉਂਦੇ ਤੇ ਸਭ ਕੁਛ। ਹੁਣ ਤਾਂ ਮਜਬੂਰੀ ਆ, ਬੋਲਣਾ ਪੈਣਾ ਹੀ ਹੈ, ਜਦ ਗੁਰਬਾਣੀ ਕਹਿੰਦੀ ਹੈ।
ਠੀਕ ਹੈ ਜੀ। ਗੁਣ ਛੋੜ ਔਗਣ ਕਮਾਵਦੇ, ਦਰਗਾਹ ਹੋਏ ਖੁਆਰ, ਜੂਏ ਜਨਮ ਤਿਨੀ ਹਾਰਿਆ, ਕਿਤ ਆਏ ਸੰਸਾਰ।
ਗੁਣ ਛੱਡ ਦਿੱਤੇ, ਔਗਣ ਦੀ ਕਮਾਈ ਕਰਦੇ ਨੇ, ਦਰਗਾਹ ਹੋਏ ਖੁਆਰ। ਦਰਗਾਹ ਜਿਹੜੀ ਹੈ ਉੱਥੇ ਖੁਆਰ ਹੋਣ ਦੀ ਗੱਲ, ਜਾਂ ਗਾਹ ਜਾਣ ਕੇ ਫਿਰ ਖੁਆਰੀ ਹੈ। ਹੋਏ ਖੁਆਰ ਜੂਏ ਜਨਮ ਤਿਨੀ ਹਾਰਿਆ, ਕਿਤ ਆਏ ਸੰਸਾਰ। ਜਨਮ ਤਾਂ ਜੂਏ ਛਾਲ ਲਿਆ, ਉਹਨੂੰ ਪੁੱਛਿਆ ਸੰਸਾਰ ਚ ਕੀ ਕਰਨ ਆਏ ਤੇ, ਭਾਈ ਜਨਮ ਹਾਰਨ ਆਏ ਤੇ ਜਾਂ ਕੋਈ ਜਿੱਤਣ ਆਏ ਤੇ ਲੈਣ ਆਏ ਤੇ। ਆਇਆ ਤਾਂ ਲਾਹਾ ਲੈਣ ਸੀ, ਜਨਮ ਹਾਲ ਨਹੀਂ ਸੀ ਆਇਆ। ਪਰ ਜਦ ਵੱਡਾ ਅਕਲਵੰਤ ਬਣ ਕੇ ਜਨ ਭਗਤ ਨੇ ਕੀ ਜਿਹੜੀ ਗੱਲ ਸੀ ਉਹ ਬੰਦੀ ਦੀ ਬਾਤ ਮੰਨੀ ਕਿ ਉਹ ਆਪਣੂ ਪਾਇਓ, ਆਪਣਾ ਕੀਤਾ ਹੀ ਪਾਉਣਾ ਪਏ, ਜੋ ਆਪਣੀ ਫਰਜ਼ ਜੋ ਆਪਣੇ ਭਾਣੇ ਚੱਲੇ ਨੇ, ਜਨਮ ਜੂ ਹੀ ਹਾਰਨਾ ਉਹਨਾਂ ਨੇ, ਹੋਰ ਕੀ ਕਰਨਾ। ਹਾਂਜੀ,
ਇਹ ਦਰਗਾਹ ਕਿੱਥੇ ਦੀ ਗੱਲ ਹੋ ਰਹੀ ਹੈ, ਦੇਵਲੋਕ ਦੀ ਗੱਲ ਹੈ ਕਿ
ਜਦ ਸਰੀਰ ਛੱਡ ਦਿੰਦਾ ਨਾ ਅੱਗੇ ਹੰਸ ਅਕੇਲਾ, ਉਹ ਹੁਣ ਇੱਕੋ ਹੀ ਦੇਵਲੋਕ ਹੈ, ਦੇਵਲੋਕ ਦਰਗਾਹ ਹੀ ਹੈ, ਹੋ ਸਕਦਾ ਇਹਦੀ ਪੇਸ਼ੀ ਹੁੰਦੀ ਹੈ। ਜਿਹੜਾ ਆਕਾਸ਼ ਤੱਤ ਹੈ ਇਹਦੇ ਨਾਲ ਦਰਗਾਹ ਦਾ ਹੀ ਸੰਬੰਧ ਹੈ, ਉਹ ਦੇਵਲੋਕ ਹੈ, ਦੇਵ ਅੰਦਰ ਇਹੀ ਇਹਦੀ ਪੇਸ਼ੀ ਹੁੰਦੀ ਹੈ ਦੇਵ ਦੀ, ਉਹ ਬਗਲਾ ਤਾਂ ਰਹਿੰਦਾ ਹੀ ਨਹੀਂ ਉਹਨੂੰ। ਅੱਗੇ ਹੰਸ ਅਕੇਲਾ, ਹੰਸ ਦੀ ਪੇਸ਼ੀ ਹੁੰਦੀ ਹੈ, ਜਦ ਉਹ ਹੰਸ ਤੋਂ ਉਜਲੀ ਉਤਲੀ ਕੈਟਾਗਰੀ ਹੈ ਭਗਤ, ਉਹ ਉਹਨਾਂ ਦੇ ਸਾਹਮਣੇ ਪੇਸ਼ੀ ਪੇਸ਼।
ਅੱਛਾ, ਮਨ ਚਿੱਤ ਚ ਸਮਾ ਤਾਂ ਜਾਂਦਾ ਉਸ ਸਮੇਂ, ਪਰ ਉਹਨੂੰ ਉਹ ਸਾਬਤ ਨਹੀਂ ਮੰਨਦੇ। ਹਾਂ ਜੀ,
ਆ ਇੱਕੋ ਹੀ ਹੁੰਦਾ, ਉਹ ਦੋ ਤਾਂ ਜਦ ਹੁੰਦੇ ਜਾਏ ਨੇ ਮਾਇਆ ਚ ਰਚਣਾ, ਇਹ ਤਾਂ ਗਰਭ ਚ ਜਾ ਕੇ ਦੋ ਹੁੰਦੇ ਨੇ, ਰੇਤੇ ਚ ਨੀ ਦੋ ਹੁੰਦੇ, ਰੇਤੇ ਤਾਂ ਕੱਲਾ ਹੀ ਹੈ। ਹਾਂ, ਉਹ ਤੇੜ ਜਿਹੜੀ ਹੈਗੀ ਹੈ, ਤੇੜ ਉਹਦੀ ਸੱਚ ਨਾਲੋਂ ਹੈ, ਸੱਚ ਖੰਡ ਨਾਲੋਂ ਤੇੜ ਪਈ ਹੋਈ ਹੈ ਇਹਦੀ, ਸੱਚ ਤੇ ਨੀ ਖੜਾ। ਮਤਭੇਦ ਹੈ ਤੇੜ, ਹੋਰ ਕੀ ਮਤਭੇਦ ਨੂੰ ਤੇੜ ਕਹਿੰਦੇ ਨੇ।
ਅਜੇ ਹੈ ਸਾਬਤ ਹੈ, ਪਰ ਉੱਥੋਂ ਤੇੜ ਪਈ ਹੋਈ ਹੈ।
ਮਤਭੇਦ ਹੈ ਨਾ, ਸੱਚ ਨਾਲ ਮਤਭੇਦ ਹੈ, ਹੁਣ ਵੀ ਸਾਡਾ ਸੱਚ ਨਾਲ ਮਤਭੇਦ ਹੈ। ਆ ਦੇਖੋ ਨਾ, ਗੁਰਬਾਣੀ ਸੱਚ ਬੋਲਦੀ ਹੈ, ਮੰਨਣ ਨੂੰ ਤਿਆਰ ਨਹੀਂ ਕੋਈ, ਇਹੀ ਮਤਭੇਦ ਹੈ, ਹੋਰ ਕੀ ਹੈ। ਹਾਂਜੀ,
ਸੱਚੇ ਸ਼ਬਦ ਮਨ ਮਾਰਿਆ, ਅਹਿਨਿਸ ਨਾਮ ਪਿਆਰ, ਜਿੰਨੀ ਪੁਰਖੀ ਪੁਰ ਧਾਰਿਆ, ਸੱਚਾ ਅਲਖ ਅਪਾਰ।
ਸੱਚਾ ਸ਼ਬਦ ਮਨ ਮਾਰਿਆ, ਜੇ ਮਨ ਮਾਰਨਾ ਹੈ ਤਾਂ ਗੁਰਬਾਣੀ ਨਾਲ ਮਾਰਨਾ, ਸੱਚਾ ਉਪਦੇਸ਼ ਸ਼ਬਦ। ਦੇਖੋ ਇੱਥੇ ਸ਼ਬਦ ਦਾ ਅਰਥ ਉਪਦੇਸ਼, ਸੱਚੇ ਸ਼ਬਦ ਨਾਲ ਸੱਚੇ ਉਪਦੇਸ਼ ਨਾਲ ਮਨ ਮਾਰਿਆ ਜਾਊਗਾ, ਅਹਿਨਿਸ ਨਾਮ ਪਿਆਰ, ਫਿਰ ਰਾਤ ਨਾਮ ਦਾ ਪਿਆਰ ਜੁੜ ਜੂ ਲੱਗ ਜੂਗਾ। ਜੇ ਮਨ ਮੰਨ ਜਾਵੇ, ਮਨ ਮਾਰਨਾ ਮਤਲਬ ਮਨ ਨੂੰ ਬਣਾ ਲੈਣਾ, ਮਨ ਮੰਨ ਗਿਆ ਆਪਣੀ ਮਰਜ਼ੀ ਛੱਡਤੀ, ਗੁਰ ਕੇ ਭਾਣੇ ਚ ਆ ਗਿਆ, ਆਪੇ ਨਾਮ ਨਾਲੇ ਪਿਆਰ ਹੈ, ਨਾਮ ਪਿਆਰ। ਜਿਹਦੀ ਪੁਰਖੀ ਔਰ ਧਾਰਿਆ, ਸੱਚਾ ਅਲਖ ਅਪਾਰ, ਜਿਹਨਾਂ ਪੁਰਖਾਂ ਨੇ ਹਿਰਦੇ ਵਿੱਚ ਧਾਰਨ ਕਰ ਲਿਆ ਸੱਚ, ਉਹ ਕੌਣ ਨੇ? ਉਹ ਆਪ ਹੀ ਅਲਖ ਪੁਰਖ ਅਪਾਰ ਨੇ। ਬਸ ਉਹਨਾਂ ਚ ਅਲਖ ਪੁਰਖ ਅਪਾਰ ਚ ਕੋਈ ਭੇਦ ਰਹੇ ਨਹੀਂ ਜਾਂਦਾ।
ਠੀਕ ਹੈ, ਪੁਰਖ ਕਿਹਨੂੰ ਕਹਿ ਜੀ ਫਿਰ? ਪੁਰਖੀ ਹੈ,
ਪੁਰਖ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੁੰਦਾ। ਜਿਵੇਂ ਦੇਖੋ ਨਾ, ਪਹਿਲਾਂ ਕੋਈ ਸਟੂਡੈਂਟ ਹੈ, ਫਿਰ ਉਹ ਟੀਚਰ ਹੈ, ਟੀਚਰ ਪੁਰਖ ਹੋ ਜਾਂਦਾ, ਟੀਚਰ ਦੂਏ ਨੂੰ ਪੂਰਾ ਕਰਨ ਵਾਲਾ ਹੁੰਦਾ ਨਾ, ਟੀਚਰ ਪੁਰਖ ਹੋ ਜਾਂਦਾ, ਜਿਹਨੂੰ ਪੂਰਾ ਕਰਨਾ ਉਹ ਥੋੜੀ ਪੁਰਖ ਹੁੰਦਾ, ਉਹ ਜੀਵ ਹੁੰਦਾ, ਉਪਦੇਸ਼ ਕਰਨ ਵਾਲਾ ਪੁਰਖ। ਭਗਤ ਸਾਰੇ ਪੂਰਨ ਪੁਰਖੇ ਨੇ, ਪੁਰਖ ਹੋਣ ਦੇ।
ਇਹ ਪੁਰਖ ਨਰ ਵਾਸਤੇ ਤਾਂ ਨੀ ਆ ਰਿਹਾ, ਰੇ ਨਰ ਗਰਭ ਕੁੰਡਲ ਜਾਂ ਵਾਚਕ?
ਪੁਰਖ ਵਾਚਕ ਜ਼ਰੂਰ ਹੈ ਉਹ ਲਫ਼ਜ਼, ਪਰ ਉਹ ਨਰ ਹੈ, ਉੱਥੇ ਨਰ ਹੈ, ਪੁਰਖ ਨੀ, ਉਹਨੂੰ ਨਰ ਕਿਹਾ, ਨਰ ਗਰਭ ਕੁੰਡਲ ਮੇ ਆਚਤ, ਉਹਨੂੰ ਪੁਰਖ ਨੀ ਕਿਹਾ।
ਅੱਛਾ, ਕੀ ਫਰਕ ਹੈ ਫਿਰ ਦੋਹਾਂ ਦਾ? ਨਰ ਦੋ ਚ ਹੋਇਆ ਹੋਇਆ, ਪੁਰਖ ਇੱਕ ਹੋਇਆ ਹੋਇਆ।
ਨਰ ਤਾਂ ਜੋ ਪੂਰਾ ਹੈ ਨੀ ਗਰਭ ਕੁੰਡਲ ਚ, ਪੁਰਖ ਗਰਭ ਕੁੰਡਲ ਤੋਂ ਬਾਹਰ, ਜੇ ਸਰੀਰ ਚ ਵੀ ਹੈ ਤਾਂ ਵੀ ਉਹ ਸਰੀਰ ਚ ਹੈ ਨੀ, ਭੇਦ ਨਾ ਜਾਣੋ ਮਾਨਸ ਦੇਹਾ, ਫਿਰ ਪੁਰਖ ਹੈ। ਕੋਈ ਨਰ ਪੁਰਖ ਹੋ ਗਿਆ ਜਾਂ ਭੇਦ ਨਾ ਜਾਣੋ ਮਾਨਸ ਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇ ਜਾਂ ਮਾਨਸ ਦੇ, ਜਦ ਮਾਇਆ ਵਿੱਚੋਂ ਉਦਾਸੀ ਹੋ ਗਿਆ ਫਿਰ ਪੁਰਖ। ਉਸ ਅਵਸਥਾ ਚ ਆਹ ਗਿਆਨ ਕਰਾਇਆ ਹੈ ਭਗਤਾਂ ਨੇ।
ਠੀਕ ਹੈ ਜੀ, ਜਿੰਨੀ ਪੁਰਖੀ ਉਹਦੀ ਧਾਰਿਆ, ਸੱਚਾ ਅਲਖ ਅਪਾਰ,
ਆ ਬਹੁ ਬਚਨ ਪੁਰਖ, ਪੁਰਖੀ ਤਾਂ ਹੀ ਆਇਆ।
ਠੀਕ ਹੈ, ਭਗਤਾਂ
ਨੇ ਧਾਰਿਆ,
ਹਾਂਜੀ ਨਾਨਕ ਭਗਤਾਂ ਸਦਾ ਵਿਗਾਸ ਹੈ ਜੀ। ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗਣਿਆਰ ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ।
ਤੂੰ ਗੁਣਦਾਤਾ ਹੈ ਨਿਧਾਨ ਹੈ ਖਜ਼ਾਨਾ ਗੁਣਾਂ ਦਾ ਸਾਰੇ ਖਜ਼ਾਨਿਆਂ ਦਾ ਹੈ ਅਸੀਂ ਅਵਗਣਿਆਰ ਅਸੀਂ ਅਵਗਣ ਵਾਲੇ ਹਾਂ। ਦੇਖੋ ਇਹ ਅਵਗਣ ਵਾਲੇ ਇਸ ਦੇਹਧਾਰੀ ਨੂੰ ਸਰਗੁਣਾ ਮੰਨਦੇ ਨੇ ਉਹਨੂੰ ਨਿਰਗੁਣ ਮੰਨਦੇ ਨੇ। ਕੋਈ ਔਗਣ ਆਰਾ ਨਿਰਗੁਣ ਆਰਾ ਹੁੰਦਾ ਹੈ ਗੁਣਦਾਤਾ ਜਿਹੜਾ ਹੈ ਗੁਣਵੰਤਾ ਹੈ ਲਾਹ ਸਾਰੇ ਗੁਣ ਨਿਪੁੰਨ ਹੁੰਦਾ ਸਭ ਗੁਣ ਤੇਰੇ ਨਾਲ ਨਾ ਹੀ ਕੋਈ ਉਲਟਾ ਹੈ ਉੱਥੇ ਸਾਖਤਾਂ ਦੀ ਮੱਤ ਉਲਟੀ ਹੈ ਸਾਖਤਾਂ ਨੂੰ ਸਾਡੀ ਮੱਤ ਉਲਟੀ ਹੈ ਗੁਰਮਤ ਉਲਟੀ। ਤੂੰ ਗੁਣਦਾਤਾ ਨਿਧਾਨ ਹੈ ਅਸੀਂ ਔਗਣ ਯਾਰ ਜਿਸ ਵਰਸੇ ਸੇ ਪਾਏ ਸੀ ਗੁਰ ਸ਼ਬਦ ਦੀ ਵਿਚਾਰ। ਗੁਰ ਸ਼ਬਦ ਵਿਚਾਰ ਸਾਰੇ ਹੀ ਕਰਦੇ ਨੇ ਫਿਰ ਵੀ ਜੇ ਤੇਰੀ ਬਖਸ਼ਿਸ਼ ਹੁੰਦੀ ਹੈ ਨਾ ਤਾਂ ਹੀ ਸਭ ਕੁਝ ਗੁਰਬਾਣੀ ਚੋਂ ਸਮਝਿਆ ਬੁੱਝਿਆ ਜਾ ਸਕਦਾ। ਆ ਮਨੁੱਖ ਦੀ ਜਿਹੜੀ ਆਪਣੀ ਅਕਲ ਹੈ ਸੰਸਾਰੀ ਅਕਲ ਨਾਲ ਬੁੱਝ ਲੈਣਾ ਸਮਝ ਲੈਣਾ ਮੁਸ਼ਕਲ ਹੈ। ਤੇਰੀ ਮਿਹਰ ਹੁੰਦੀ ਹੈ ਫਿਰ ਇਹ ਤੇਰੀ ਕਿਰਪਾ ਹੁੰਦੀ ਹੈ ਫਿਰ ਸਮਝੀ ਔਰ ਬੁੱਝੀ ਜਾ ਸਕਦੀ ਹੈ ਬਾਣੀ। ਪਰ ਵਿਦਵਾਨ ਇੱਥੇ ਮਿਹਰ ਤੇਰੀ ਮੰਗਦੇ ਨੀ ਕਿਰਪਾ ਮੰਗਦੇ ਨੀ ਕਰਕੇ ਵਿਦਵਾਨਾਂ ਦੇ ਬਸ ਦੀ ਗੱਲ ਰਹਿੰਦੀ ਨੀ। ਨਾਮ ਕਿਰਪਾ ਮੁਦੜੀ ਸਰਕਾਰ ਦਾ ਅੰਸ਼ ਹੈ ਵਿੱਚ।
ਠੀਕ ਹੈ ਜੀ। ਇੱਕ ਤਾਂ ਇੱਥੇ ਪੰਜਾਬੀ ਦਾ ਸ਼ਬਦ ਆਇਆ ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗਣਿਆਰ, ਇਹਦੀ ਕਾਫੀ ਘੱਟ ਵਰਤੋਂ ਹੈ ਅਸੀਂ ਤੁਸੀਂ ਦੀ।
ਹਾਂਜੀ ਹਾਂਜੀ।
ਤੇ ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦ ਦੀ ਵਿਚਾਰ, ਗੁਰ ਸ਼ਬਦ ਦੀ ਵਿਚਾਰ ਤੋਂ ਬਿਨਾ ਨਹੀਂ ਬਖਸ਼ਿਆ ਜਾ ਸਕਦਾ ਹੈ ਜੀ।
ਵਿਚਾਰ ਕਰੇ ਤੋਂ ਬਿਨਾ ਬਖਸ਼ਿਸ਼ ਨਹੀਂ।
ਗੁਰਬਾਣੀ ਦੀ ਵਿਚਾਰ ਹੀ ਆਪਣਾ ਜਿਹੜਾ ਹੈ ਗੁਰਮਤ ਦਾ ਟੀਚਰ,
ਸਭ ਕੁਛ ਵਿਚਾਰ ਦੇ ਵਿੱਚ ਹੀ ਹੈ, ਵਿਚਾਰ ਤੋਂ ਬਿਨਾਂ ਕੁਛ ਨਹੀਂ।
ਤੇ ਜਿਹੜੇ ਆਪਣੇ ਕੀਰਤਨ ਦਰਬਾਰ ਹੋ ਗਏ ਜਾਂ ਰਹਿਣ ਸਵਾਈਆਂ ਹੋ ਗਈਆਂ ਇਹਨਾਂ ਨੂੰ ਤਾਂ ਗੁਰਬਾਣੀ ਇੱਥੇ ਫਿਰ ਕਹਿੰਦੀ ਹੈ ਵੀ ਚੌਕਸ ਹੋ ਕੇ ਰਹੋ ਹੈ ਜੀ।
ਗੁਰਬਾਣੀ ਜਿਹੜੇ ਨੇ ਕੀਰਤਨ ਦਰਬਾਰਾਂ ਵਾਲੇ ਰਹਿਣ ਸਵਾਈ ਵਾਲੇ ਉਹ ਤਾਂ ਆਏ ਹੀ ਸਨਾਤਨੀ ਸਿੱਖ ਸੀ, ਇਹ ਤਾਂ ਉਲਟੇ ਰਾਹ ਪਾਉਣ ਆਏ ਸੀ, ਹੁਣ ਵੀ ਬਚਿੱਤਰੇ ਬੰਦੇ ਹੁਣ ਵੀ ਨਹੀਂ ਆਉਣ। ਉਹ ਆਪਣੇ ਕੰਮ ਲੱਗੇ ਲੱਗੇ ਰਹਿਣ ਤੋਂ ਕੀ ਫਰਕ ਪੈਂਦਾ ਆਪਾਂ।
ਠੀਕ ਹੈ। ਉਹਨਾਂ ਨੇ ਬਾਣੀ ਖੋਜੀ ਨਹੀਂ ਹੈ, ਬਸ ਗਾਈ ਹੈ
ਗੁਰੂ ਸਾਹਿਬ ਵੇਲੇ ਰਾਮ ਰਈਏ ਧੀਰ ਬੰਦੀਏ ਸਾਰੇ ਸੀਗੇ ਹੀ, ਨਰਜੜੀਏ ਸਾਰੇ ਸੀਗੇ ਹੀ, ਉਹ ਕਿਹੜੇ ਬੰਦੇ ਸੀ, ਇਹ ਉਹਨਾਂ ਚੋਂ ਨੇ। ਨਰਜੜੀਆਂ ਦਾ ਪ੍ਰਚਾਰ ਇਹ ਰਿਹਾ ਦਸਮ ਪਾਤਸ਼ਾਹ ਤੱਕ ਅੰਮ੍ਰਿਤਸਰ, ਬਿਲਕੁਲ ਲਗਾਤਾਰ ਪੰਜਵੇਂ ਪਾਤਸ਼ਾਹ ਜਦ ਤੋਂ ਛੱਡ ਗਏ ਨੇ ਨਾ ਅੰਮ੍ਰਿਤਸਰ ਨੂੰ, ਨਰਜੜੀ ਇਹ ਜਿਹੜਾ ਇਹਨਾਂ ਦਾ ਭਰਾ ਸੀਗੇ ਉਹਨਾਂ ਦਾ ਗੁਰਮਤਿ ਨਾਲ ਖੜਵਾ ਪ੍ਰਚਾਰ ਚੱਲਦਾ ਰਿਹਾ ਆਖਰ ਤੱਕ ਸੀ। ਉਹ ਤਾਂ ਮਾਤਾ ਸੁਧਰੀ ਨੇ ਭੇਜਿਆ ਮਨੀ ਸਿੰਘ ਨੂੰ, ਜਦੋਂ ਇਹ ਛੱਡ ਕੇ ਹੀ ਚਲੇ ਗਏ, ਇਹਨਾਂ ਦੇ ਘਰੇ ਫੁੱਟ ਪੈ ਗਈ, ਇਹਨਾਂ ਦੇ ਤਿੰਨ ਬੰਦੇ ਬਣ ਗਏ, ਫਿਰ ਇਹ ਮਲਵੇ ਚਾ ਵਸੇ। ਫਿਰ ਜਾ ਕੇ ਕਿਤੇ ਉਹਨਾਂ ਨੇ ਮਾਤਾ ਨੇ ਕਿਹਾ ਉੱਥੋਂ ਅੰਮ੍ਰਿਤਸਰ ਆਏ ਨੇ, ਉਹ ਕਹਿੰਦੇ ਜੀ ਉਹ ਸੁਣਨਾ ਹੈ ਉੱਥੇ, ਬਲਕਿ ਦਸਮ ਪਾਤਸ਼ਾਹ ਕੋਲ ਆਏ ਸੀ ਅਨੰਦਪੁਰ ਸਾਹਿਬ, ਉਹਨਾਂ ਨੇ ਭੇਜਿਆ ਸੀ ਉਦੋਂ ਪਹਿਲਾਂ। ਹਾਂਜੀ
ਠੀਕ ਹੈ ਜੀ। ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ।